आरंभ काजिर चाया वाहगुरु जी का खालसा वाहगुरु जी की फतेह। परम सम्मान योग चरण शतर दी मालक साहिब श्री गुरु ग्रंथ साहिब महाराज जी दी पावन पवित्र हजूरी अंदर इकत्र हो बैठे गुरमुख प्यारे सतसंगी जनों अज उस अकाल पुरख वाहगुरु जी की कृपा के नाल संगत के हुक्म प्रवान करदे हुए सतगुरु गुरु रामदास महाराज जी के उच्चारण किए हुए पावन पवित्र वचन जिन्हां ने आपां शब्द लावां भी वर्तनी है उन्हां पवित्र वचनां दी अज विचार आरंभ करनी। सतगुरु कृपा नाल साडे सिख मर्यादा के मुताबिक सिख रहत मर्यादा के अनुसार कुछ संस्कार ने जिन्हां विचों पहला संस्कार जन्म संस्कार। संस्कार विच ते संस्कार विच फर्क है, चेते रखना कि भावे तो लगी पर अर्थां विच फर्क है। संस्कार दा अर्थ रस्म भी हुंदा है, मर्यादा भी हुंदा है, रीत भी हुंदा है। सिख दा पहला संस्कार जिहड़ा है जन्म संस्कार है। सिख रहत मर्यादा के मुताबिक सिख नूं जदों घर विच बच्चे का जन्म होवे उस मर्यादा नूं बच्चे दे आउण नाल उस संस्कार नूं गुरमत अनुसार निभाउणा। सिख रहत मर्यादा दे जिक्र बच्ची होवे भावें बच्चा होवे मैं संखेप जिहा कह के अज दे विषय वल आउणा इह नूं धर्म करना कि धीए जां पुत्तर उस निरंकार की दात रहत मर्यादा मुताबिक सूतक पातक इहदा वहन नहीं करना। जिदन बच्चे की मां तुरन फिरन जोगी हो जाए उस दिन सतगुरु के दर पर लिया कड़ा प्रसाद की देख कराने ते गुरु का हुक्म लैना अरदास करनी। दूजा साडा संस्कार अमृत संस्कार। असी जन्म संस्कार तो कर लेने देखा देखी घर बच्ची या बच्चा हो अरदास कराने हुक्मनामा लै के नाम रखने बड़ी चंगी गल। दूजा संस्कार अमृत संस्कार के माता पिता का एक फर्ज बनता सिख मां बाप का जिदन पुत्र या धी अपनी शरीरिक क्रिया में सोधन जोगा हो जाए उस दिन इनू सतगुरु के लड़ लाए पंजा तो अमृत की दवा जाग दवाए इनू अमृत संस्कार दिए। इस अमृत संस्कार बिंद कराने ऐसे ने जिन्होंने आप इस संस्कार ने अगर जीवन विच अपनाया है। तीसरा संस्कार है आनंद संस्कार जिनी विचार आप अज करनी आनंद कारज। तो चौथा संस्कार सिख रहत मर्यादा मुताबिक जो श्री अकाल तख्त साहिब तो प्रवानित ने उस मर्यादा ने आधार बनाया उस मर्यादा मुताबिक चौथा संस्कार नैतिक संस्कार कि हर एक प्राणी जो आया उन्हें चले जाने। आ वेले असी अज विशा आरंभ किया यह साडा तीजा संस्कार आनंद संस्कार। आओ हजूर भी इस पौड़ी जो पहला अपनी पहली लाइन गुरदेव ने तो विचार भी की भी विचार भी करनी तो गुरु ग्रंथ साहिब की बाणी मुताबिक सतगुरु ने तीन तरह के विवाह का जिक्र किया। मैं उन्हीं बाणी विचो गुरु कृपा ने आधार बना के आप में साझा करना क्योंकि यह लाइना आप सारियां हो सकता चेते दे कीर्तन आप सुनिया भी हर एक के आनंद कार्य नहीं पर जो लाइना की फिलासफी है जो सिद्धांत है मेरे गुरु रामदास ने जो यह बात झोली भी साझे पाई है ਇਹ ਬੜਾ ਉੱਚਾ ਫਰਜ਼ ਫਰਜ਼ ਹੈ ਜਿਵੇਂ ਅਕਸਰ ਸਾਡੇ ਲੋਕ ਅਮਨ ਕਾਰਜ ਦੇ ਵੇਲੇ ਕੇਵਲ ਇੱਕ ਕਰਮ ਕਾਂਡ ਦੇ ਰੂਪ ਵਿੱਚ ਅਦਾ ਕਰਦੇ ਨੇ। ਇਹ ਬੜਾ ਉੱਚਾ ਇੱਕ ਜੀਵਨ ਕਮਾਉਣ ਵਾਲੀ ਬਾਣੀ, ਪਰ ਆਪਾਂ ਉਸ ਵਕਤ ਸੁਣਨੇ ਕਿੱਥੇ ਆ? ਉਦੋਂ ਤਾਂ ਬਸ ਇੱਕ ਹੀ ਹੁੰਦਾ ਬੱਚੇ ਵਾਲਿਆਂ ਨੂੰ ਕਿ ਜਿਵੇਂ ਆਪਾਂ ਪਤਾ ਨੂੰ ਕਿੱਡੀ ਕੁ ਵੱਡੀ ਫਤਿਹ ਪ੍ਰਾਪਤ ਕਰਨੀ ਮਹੀਨੇ ਹੋਈਆਂ ਉਹਨੂੰ ਵੱਡੇ ਰੁਪਏ ਗੁਰੂ ਕੋਲ, ਪਰ ਗੁਰੂ ਬਖਸ਼ਿਸ਼ ਕਰੇ ਇਕਾਗਰਤਾ ਦੀ ਬਾਤ ਬਖਸ਼ਿਆ ਜੀ। ਸਰਬ ਸ਼੍ਰੀ ਗੁਰੂ ਰਾਮਦਾਸ ਆਪ ਕਿਰਪਾ ਕਰਕੇ ਵਿੱਚ ਵਰਤੋਂ ਆਪਣੇ ਇਹਨਾਂ ਪਾਵਨ ਪਵਿੱਤਰ ਬਚਨਾਂ ਦੇ ਵਿਚਾਰ ਗੁਰਦੇਵ ਗੁਰੂ ਕਿਰਪਾ ਦੇ ਨਾਲ ਆਪ ਕਰਾ ਲਵੋ। ਕਰੋ ਕਿਰਪਾ ਸੁਣੋ ਮਾਈ ਭਾਈ, ਬੜੇ ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਜੀ। ਕਰੋ ਕਿਰਪਾ ਤਾਂ ਗੁਰੂ ਕੋ ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਨੇ ਤਿੰਨ ਤਰ੍ਹਾਂ ਦੇ ਵਿਆਹ ਦਾ ਜ਼ਿਕਰ ਕੀਤਾ। ਉਨ੍ਹਾਂ ਵਿਚੋਂ ਇੱਕ ਵਿਆਹ ਤਾਂ ਇਹ ਨੇ ਜਿਵੇਂ ਆਪਣੀ ਬੱਚੀ ਤੇ ਬੱਚਾ ਜਦੋਂ ਜਵਾਨ ਹੁੰਦੇ ਨੇ ਤੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਲਾਲਾ ਕਰਕੇ ਪਰਕਰਮਾ ਕਰਕੇ ਉਹਨੂੰ ਸੰਪੂਰਨ ਕਰਨੀ ਹੈ। ਇੱਕ ਵਿਆਹ ਇਹ ਨੇ ਤੇ ਇੱਕ ਵਿਆਹ ਇਹ ਨੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਕਰੋੜਾਂ ਵਿਚੋਂ ਇੱਕ ਅੱਗੇ ਦਾ ਹੁੰਦਾ। ਮੈਂ ਪਹਿਲਾਂ ਉਸ ਵਿਆਹ ਤੋਂ ਆਰੰਭ ਕਰਾਂ। ਆਮ ਅਸੀਂ ਵਿਆਹ ਕਰਨੀਆਂ ਵਿਚ ਕੋਈ ਵਿਚੋਲਾ ਕੋਈ ਪਿੰਡ ਵਿਚ ਹੁੰਦੀ ਹੈ ਜਿਹੜੀ ਬੱਚੀ ਤੇ ਬੱਚੇ ਦੀ ਗੱਲਬਾਤ ਕਰਾਏਗੀ, ਪਰ ਜਿਹੜਾ ਉਹ ਵਿਆਹ ਜਿਹਦਾ ਜ਼ਿਕਰ ਹਜ਼ੂਰ ਨੇ ਬਾਣੀ ਵਿਚ ਕੀਤਾ ਤੇ ਖੁਦ ਆਪ ਕਿਹਾ ਕਿ ਦੁਨੀਆਂ ਦੇ ਲੋਕੋ ਮੈਂ ਉਹ ਵਿਭਾਗੀ ਸੁਹਾਗਣ ਹੈ ਜਿਹਦਾ ਅੱਜ ਅਨੰਦ ਕਾਰਜ ਹੋਵੇ। ਇਹ ਵਿਆਹ ਇੱਕ ਐਸਾ ਹੈ ਜਿੱਥੇ ਆਤਮਾ ਤੇ ਪਰਮਾਤਮਾ ਦਾ ਮਿਲਾਪ ਹੈ। ਉਸ ਵਿਆਹ ਦੇ ਅੰਦਰ ਕੋਈ ਦੁਨੀਆਂ ਦਾ ਮਨੁੱਖ ਵਿਚੋਲਾ ਨਹੀਂ, ਉਸ ਵਿਆਹ ਦੇ ਅੰਦਰ ਮੇਰਾ ਤਾਂ ਪੂਰਾ ਸਤਿਗੁਰੂ ਆਪ ਵਿਚੋਲਾ ਬਣਦਾ। ਸਤਿਗੁਰੂ ਨੇ ਬਾਣੀ ਵਿਚ ਉਸ ਵਿਆਹ ਦਾ ਜ਼ਿਕਰ ਕੀਤਾ। ਹਜ਼ੂਰ ਨੇ ਪਹਿਲਾਂ ਵਿਚੋਲੇ ਦਾ ਜ਼ਿਕਰ ਕੀਤਾ। ਮਹਾਰਾਜ ਉਹ ਵਿਚੋਲਾ ਕਿਵੇਂ ਹੋਇਆ? ਕਹਿੰਦੇ ਜੈਸਾ ਸਤਿਗੁਰ ਸੁਣਦਾ, ਅੱਗੇ ਸੁਣਿਆ ਸੀ ਮੇਰਾ ਗੁਰੂ ਵਿਚਰਿਆਂ ਨੂੰ ਬੁਲਾਉਂਦਾ, ਹੁਣ ਜਦੋਂ ਦੇ ਚਰਨਾਂ ਵਿਚ ਕਹਿ ਦੱਸਿਆ ਮੈਂ ਵੀ ਆਪਣੇ ਪਿਆਰੇ ਤੋਂ ਕਈ ਜਨਮਾਂ ਦੀ ਵਿਚੜੀਆਂ, ਜੈਸਾ ਸਤਿਗੁਰ ਸੁਣਦਾ ਪੈਸੋ ਵੀ ਮੈਂ ਦਿੱਲੀ ਚ ਵਿਚੜਿਆ ਮੇਲੇ ਪ੍ਰਭੂ ਹਰ ਦਰਗਾਹ ਦਾ ਵਸੀਠ। ਉਹਨੂੰ ਮਿਲਾਪ ਦਾ ਇੱਕ ਸਾਧਨ ਪੈਦਾ ਕਰ ਦਿੱਤਾ। ਕਿਹੜਾ? ਹਰਨਾਮੇ ਮੰਤਰ ਗੁਣਗਾਉਣ ਦਾ। ਕੱਟੇ ਪਾਉਂਦੇ ਰੋਗ ਨਾਨਕ ਸਤਿਗੁਰ ਤਿੰਨਾਂ ਮੁਲਾਇਮ ਜਿਨ੍ਹਾਂ ਧਿਰੇ ਪਾਇਆ ਸੰਦੋਗ। ਉੱਥੇ ਵਿਚੋਲਾ ਗੁਰੂ ਬਣਦਾ। ਦੂਜਾ ਪ੍ਰਮਾਣ ਸਾਹਿਬ ਦੀ ਬਾਣੀ ਵਿਚੋਂ ਹਜ਼ੂਰ ਗੁਰੂ ਅਰਜਨ ਦੇਵ ਕਹਿੰਦੇ ਨੇ ਦੱਸਿਆ, ਦੁਨੀਆਂ ਵਿਚ ਬੇਅੰਤ ਲੋਕ ਨੇ, ਸਿਆਣੇ ਨੇ, ਸੂਝਵਾਨ ਨੇ, ਪਰ ਤੇਰੇ ਵਰਗਾ ਵਿਚੋਲਾ ਕੋਈ ਨਹੀਂ ਦਿਸਦਾ। ਕਿਉਂਕਿ ਵਿਚ ਉਹਨਾਂ ਦਾ ਅਰਥ ਬੜਾ ਸੋਹਣਾ ਇੱਕ ਗੁਰਮੁਖ ਨੇ ਕੀਤਾ। ਵਿਚੋਲੇ ਕਰਕੇ ਜਿਹੜਾ ਵਿਚ ਉਹਨਾਂ ਰਸ ਬਣਦਾ, ਵਿਚ ਉਹਨਾਂ ਰਸ ਤੋਂ ਗੱਲ ਕਰੇ ਕਮਾਲ ਦਾ ਬਚਨ ਕਿੰਗ ਨੇ ਦੱਸਿਆ, ਸਾਡੇ ਕਰਮ ਉਹਨੇ ਨੀਤ ਨੇ, ਜੇ ਤੂੰ ਵਿੱਚ ਵਿਚੋਲਾ ਨਾ ਹੋਵੇ ਤੇ ਸ਼ਾਇਦ ਰੱਬ ਸਾਨੂੰ ਕਦੇ ਬਖਸ਼ੇ ਨਾ। ਕਿਵੇਂ ਤੇਰੀ ਵਿਚੋਲਗੀ ਕਰਕੇ ਸਤਿਗੁਰੂ ਸਾਡੇ ਵਰਗੇ ਪਾਪੀਆਂ ਨੂੰ ਰੱਬ ਨੇ ਆਪਣੇ ਚਰਨਾਂ ਨਾਲ ਜੋੜ ਲਿਆ? ਤੂੰ ਤਾਂ ਵਿਚੋਲਾ, ਤੂੰ ਸਾਡੇ ਔਗਣਾਂ ਤੇ ਵੀ ਪਰਦੇ ਪਾ ਦਿੰਦੇ। ਸਤਿਗੁਰੂ ਨੇ ਬਾਣੀ ਵਿਚ ਦੂਜਾ ਬਚਨ ਕੀਤਾ, ਕਹਿਣ ਲੱਗੇ ਤੈਨੂੰ ਦੀ ਬੰਦਿਸ਼ ਮੈਂ ਤੇਰ ਨਾ ਬੈਠਾ, ਤੇਰੇ ਵਰਗਾ ਮੈਨੂੰ ਹੋਰ ਕੋਈ ਨਜ਼ਰ ਨਹੀਂ ਹੁੰਦਾ। ਹੇ ਦਾਤਾ ਤੂੰ ਕਿਵੇਂ ਗਿਆ ਵਿਚੋਲਾ? ਤੈਨੂੰ ਦੀ ਬੰਦਿਸ਼ ਮੈਂ ਤੇਰੇ ਨਾ ਬੈਠਾ, ਤੂੰ ਨਾਨਕ ਮਨ ਭਾਣਾ ਘੋਲ ਘੁਮਾਈ ਇਸ ਮਿੱਤਰ ਵਿਚੋਲੇ, ਇਸ ਸਤਿਗੁਰੂ ਤੋਂ ਮੈਂ ਪੇਗਣ ਜਾਣਾ ਇਸ ਵਿਚੋਲੇ ਤੋਂ, ਕਿਉਂ ਜਨਮਨ ਕਮਟ ਵਿਛਾਉਣਾ ਜਿਸ ਸਤਿਗੁਰੂ ਦੇ ਚਰਨਾਂ ਨੂੰ ਜੁੜ ਕੇ ਮੈਨੂੰ ਕਮਟ ਕਰ ਕੇ ਖਤਮ ਪਤੀ ਮੇਰਾ ਪਿਆਰਾ ਵਾਹਿਗੁਰੂ ਮਿਲ ਗਏ। ਇਹਦਾ ਮਤਲਬ ਇੱਕ ਵਿਆਹ ਉਹ ਵੇ ਜਿਹੜਾ ਜੀਵ ਇਸਤਰੀ ਦਾ ਤੇ ਪਰਮਾਤਮਾ ਦਾ ਹੋਣਾ, ਤੇ ਉਸ ਵਿਆਹ ਦਾ ਜ਼ਿਕਰ ਸਾਹਿਬ ਨੇ ਬਾਣੀ ਵਿਚ ਦਿੱਤਾ ਤੇ ਮੈਂ ਦੋ ਪ੍ਰਮਾਣ ਅਰਜ ਕਰਕੇ ਅੱਗੇ ਤੁਰਨਾ। ਪਹਿਲਾ ਪ੍ਰਮਾਣ ਅਲਸਾ ਰਾਜ ਵਿਚ ਭਗਤ ਕਬੀਰ ਸਾਹਿਬ ਦਾ। ਉਹ ਕਹਿੰਦੇ ਨੇ ਮੇਰੇ ਫੇਰੇ ਵੀ ਗਏ پر انہوں نے ذکر بےدی کا کیتا ہے کیونکہ کبیر صاحب جب ویاہ کی گل کریں گے تو سناتن مت کی مریادا کی گل کریں گے کیونکہ بنارس وہ سناتنی میران کے بچ ہوں گے پر انہوں نے بےدی کی جو دور کا ذکر کیتا ہے وہ ویاہ کی نہیں دیا بابا کبیر جی کے لوگ ستگرو مچولا مل گیا تو گرو نے ایک گل کہی کبیر جو پرماتما کے لڑ وہ ویاہ کرانا چاہنا تو ایک جن جیو استری چیتے کریں جب بچی کا ویاہ کریے تو وہ واسطے ایک جوڑا نشچت کیا جائے سہاگ کے جوڑے کا رنگ ایک وکر ہے پہنا آپ تک نہیں ہے کہ بعد میں بستر جیو کے مرضی بچی پائے پر سہاگ کے جوڑے کا رنگ ہی کچھ وکر ہے کہنے لگے میں کبیر جو تم ویاہ کرانا اس پرم پتا اس کرتے پورک پتی کے نام تو اس گل چیتے رکھی تن رینی من تین رب کر دوں ہوں دیکھو ڈیڑا کرنا تیار ہوں کی ڈیڑا پانا جب پرماتما نے ویا ہونا کہنے لگے ایک للاری کو جانتی ہے بچی وہ سہاگ کا ڈیڑا رنگ ہے کہ میرے گرو نے کیا کبیر وچولے نے کہہ دیتا جب تنگا بیٹھنا تو تیرا جوڑا کی ہو جائے کہ اپنے تن میں متی بنا جیسے رنگ تو رہے کپڑے نہیں اتنے اپنے من سے رنگ چار کہنے لگے من سے رنگ تیرا کن شب کرما کا تم کام کرنا یہ تو اپنے اندر کے جوڑے میں رنگنا یا تو پیارے میں پا جائے تن رونی رونی درس رات نہیں رینی درس میں ارد کیا وہ متی وہ بانڈا جیسے رنگ تلنا تن رونی من کمرت کرنی پنچو تک براتی کہیں دیکھو ہوئی جب من کا کپڑا رنگا گیا تو برات بھی تیار کرنی نا پھر میرے مالکا جب تنا تیرے نال براتی کو لوگ گے وہ براتی نہیں جہے نشے میں دھوپ نے وہ براتی نہیں جہے گرو گرنتھ صاحب کی ہزوری کی نالی دھوپ نے وہ براتی پنج تک پہلے آ جڑے نہیں جہاں شریر بنے وہ نہیں ایک پنج تک در سے سات سنتوش دیا کرم دھیر سے کھنا آدت کہ لگے بہت ہی گل جڑے نے وہ میرے بہ گرو کے براتی بن کے آئے ہیں تن رونی من کمرت کرم پنچو تک براتی رام رائے تو پاور لے لے پاور در کے تیرے لے کہ میں اپنے رام رائے پربھو کے نال تیرے لینے نے آتم کو رنگ راتی جب وہ پیرے لے لے تم میری آتما پریتم کے رنگ میں کرن دے گی انہوں نے ایک ایک شبد میں میں اگے ارد کرنا تن رونی من کمرت کرم پنچو تک براتی رنگ رائے تو پاور لے آتم کو رنگ راتی کبھی کہنا آؤ سے لو تھی ویاہ تو پہلے سواگ کے گیت گاندیا گے آؤ گرو کو سنت جنو میرے گھر بھی چاہو تمہیں پتا نہیں کہ میری ویاہ واسطے میرا پیارا غلط ملتا پہ گاؤ گاؤ سکی کہہ لگے گاؤ گا دل نہیں منگے پیارا میرے گرہ آئے راجا رام پتارا دلہن دا ارتھ چیتے رکھنا ایک شبد کواری بچی کا نہیں شبد دلہن ورگے ہے دلہن وہ جن پتی کی سیت نو مانو جڑی سہاگے نے ایک شبد ورتیا ان گرمکھوں لئی جنہ نے پیارے پتی نو پا لیا کہ لگے آؤ گرمکھو جو تھی رنگ مانو میرے گھر بھی سہاگ کو گیت گاؤ کیونکہ میرے گھر بھی میرا پیارا برات لے کے آتا جو گاؤ گاؤ ہی تل بنی منگل پیارا میرے گرہ آئے راجا رام پتارا سب نے اگے بچن کیتا کہ لگے ناد کمل میں بےدی رکھ لے ہوں اتنے ناد کمل کا ارتھ بڑا پیارا نادی کے تک سمرن کرنے والوں پتا جہی طرح بانی ہے نا وہ نواس نادی کے اندر چار بانیاں نے بیٹری متما پسنتی طرح بیٹری آپ بول کے متما جب گل نہ سنگم زمان نہ جوڑے پر گلے تک وہ سمرن چلے یہ متما پسنتی در تو جتنے گلا بھی بند ہو سو دل چ جاپ چلے تو ترا بن ان پنڈ جتنے لب مچ کرتا ہو جائے سب نے بچن کیا کہ لگے جب تیرے دن لگے लोग बाहर बेदी रखते हैं तो वो दुआले बैठ के पंडित मंत्र उतारते हैं तो कबीर कहते हैं जब मेरा ब्याह होगा कह लगे मेरी नाती के अंदर बेदी रची गई तो सवास सवास नानक का सिमरन किया गया तो सिमरन ही तो मेरा वास्ते मंत्र बन गया कह लगे नाभ कमल में बेदी रच ले मन ज्ञान उचारा राम राय से गुजरे पाए अकबर भाग हमारा कह लगे सुरजन मुंजन कोटक आए को तेतीस उजाना जब ब्याह हो गया कह कबीर में ब्याह चले में पुरख एक पगवाना किन एक वाहगुरु करता पुरख कबीर में ब्याह चले जाता थे कोई वचन मेरे गुरु नानक साहब ने किया कह लगे कर कृपा अपने घर आया तन सकिया काज बचाया खेल देख मन अंब धया सौ ब्याह मनाया गुरु नानक साहब को मैं देखो मेरे घर के अंदर प्यारा आ गया गावो गावो कामनी विवेक विचार कह लगे आओ तुम तुम भी सुहाग दो गीत गाओ मेरा प्यारा मेरे घर के अंदर आया ज्ञान वास्ते आ गया एक ब्याह और जिथे आत्मा से परमात्मा का मेल जोड़ा करोड़ों में एक अगे का हों जिदन वो ब्याह हो जाता भावना अभी शब्द ਇਹ ਆਮ ਆਨੰਦ ਕਾਰਜ ਤੋਂ ਬਾਅਦ ਕਰਨੇ ਨੇ ਤੇ ਚੇਤੇ ਰੱਖੋ ਬਾਣੀ ਲੋਕ ਤੇ ਪਰਲੋਕ ਦੀ ਅਗਵਾਈ ਕਰਦੀ ਜਦੋਂ ਉਹ ਵਿਆਹ ਹੋ ਜਾਂਦਾ ਤੇ ਸੁਹਾਗਣ ਬੋਲੀ ਚ ਬੈਠ ਕੇ ਜਾਂਦੀ ਜਿਵੇਂ ਇੱਕ ਬੱਚੀ ਨੂੰ ਇਹਦੇ ਤਰ੍ਹਾਂ ਉਹਨੂੰ ਬੋਲੀ ਚ ਬਿਠਾ ਕੇ ਘਰੋਂ ਕੋਲ ਪੈਣੀ ਤੇ ਮੇਰਾ ਗੁਰੂ ਗ੍ਰੰਥ ਸਾਹਿਬ ਕਹਿੰਦਾ ਜਿਸ ਗੁਰਮੁਖ ਦਾ ਵਿਆਹ ਪਿਆਰੇ ਵਾਹਿਗੁਰੂ ਨਾਲ ਹੋ ਗਿਆ ਜਿੱਦਣ ਉਹ ਤੁਰਨ ਲੱਗੀ ਜੀਵ ਇਸਤਰੀ ਉਹਨੂੰ ਵੀ ਕਹਿ ਦਿੱਤਾ ਦੁਨੀਆਂ ਦੇ ਲੋਕੋ ਇੱਕ ਪਤੀ ਹੋਵੇ ਜਿਹੜਾ ਕੇਵਲ ਜੀਵਨ ਦਾ ਸਾਥੀਏ ਮਰਨ ਤੋਂ ਬਾਅਦ ਉਹ ਨਾਲ ਨਹੀਂ ਜਾਂਦਾ ਤੈਨੂੰ ਮੈਨੂੰ ਤਾਂ ਉਹ ਪਤੀ ਮਿਲ ਗਿਆ ਜਿਹਦੇ ਤੋਂ ਨਾ ਕਦੀ ਬੁਢੇਪਾ ਨਾ ਕਦੀ ਰੋਗ ਨਾ ਕਦੀ ਮੌਤ ਤੈਨੂੰ ਕਿੰਨੀਆਂ ਭਾਗਾਂ ਵਾਲੀ ਹੋ ਗਈ ਜਿੱਦਣ ਦੀ ਉਹਦੇ ਲੜ ਲੱਗੀਆਂ ਉਦੋਂ ਦਾ ਕਈ ਜਨਮਾਂ ਦਾ ਅੰਦਰ ਦਾ ਹਨੇਰੀ ਖਤਮ ਹੋ ਗਿਆ ਸਾਹਿਬ ਨੇ ਉਸ ਵਿਆਹ ਦਾ ਜ਼ਿਕਰ ਕਰਦਿਆਂ ਬਾਣੀ ਵਿਚ ਕਿਹਾ ਕਹਿਣ ਲੱਗੇ ਵਿਆਹ ਹੋਵਾ ਮੇਰੇ ਦਾਜ ਦਾ ਗੁਰਮੁਖੇ ਹਰ ਪਾਇਆ ਗੁਰੂ ਦੇ ਰਾਹੀਂ ਸਤਿਗੁਰੂ ਵੀ ਚੋਲਾ ਬਣੇ ਵਿਆਹ ਹੋਵਾ ਮੇਰੇ ਦਾਜ ਦਾ ਗੁਰਮੁਖੇ ਹਰ ਪਾਇਆ ਅਗਿਆਨ ਅੰਧੇਰਾ ਕੱਟਿਆ ਗੁਰਗਿਆਨ ਪ੍ਰਚੰਡ ਬੁਲਾਇਆ ਉਸ ਪਤੀ ਨੂੰ ਕਿਰਪਾ ਕੀਤੀ ਅੰਦਰ ਨਾਮ ਦੀ ਸ਼ਹਿਦਰ ਲਾ ਦਿੱਤੀ ਅਗਿਆਨਤਾ ਦੇ ਹਨੇਰੇ ਨੂੰ ਬਾਹਰ ਕਰ ਦਿੱਤਾ ਕਹਿਣ ਲੱਗੇ ਵਿਆਹ ਹੋਇਆ ਮੇਰੇ ਦਾਜ ਦਾ ਗੁਰਮੁਖੇ ਹਰ ਪਾਇਆ ਅਗਿਆਨ ਅੰਧੇਰਾ ਕੱਟਿਆ ਗੁਰਗਿਆਨ ਪ੍ਰਚੰਡ ਬੁਲਾਇਆ ਮਲਿਆ ਗੁਰਗਿਆਨ ਅੰਧੇਰਾ ਦਿਸਿਆ ਹਰ ਰਤਨ ਪਦਾਰਥ ਲਾਤਾ ਖਾਨਾ ਰੋਗ ਗਿਆ ਦੁੱਖ ਲਾਤਾ ਆਪ ਆਪੇ ਗੁਰਮਤ ਖਾਧਾ ਤੇ ਕਿਵੇਂ ਨਾਲ ਗਿਆ ਅਕਾਲ ਮੂਰਤ ਵਰ ਪਾਇਆ ਅਗਨਾਸ਼ੀ ਨਾ ਕਦੇ ਮਰੇ ਨਾ ਜਾਇਆ ਵਿਆਹ ਹੋਇਆ ਮੇਰੇ ਦਾਜ ਦਾ ਗੁਰਮੁਖੇ ਹਰ ਪਾਇਆ ਮੈਂ ਸੰਖੇਪ ਦੀ ਅਰਜ ਕੀਤੀ ਬਾਣੀ ਵਿੱਚ ਪ੍ਰਮਾਣ ਤੁਸੀਂ ਪੜ ਸਕਦੇ ਮੈਂ ਕਾਮਨ ਮੇਰਾ ਕੰਤ ਕਰਤਾਰ ਜਿਹਾ ਕਰਾਏ ਤੇਹਾ ਕਰੀ ਸ਼ਿੰਗਾਰ ਸਾਹਿਬ ਨੇ ਬਾਣੀ ਵਿੱਚ ਬਚਨ ਕੀਤੇ ਮੈਂ ਬੋਲੀ ਮੇਰਾ ਰਾਮ ਧਾਰ ਰਤ ਰਤ ਕਾਂਤੂ ਕਰੀ ਸ਼ਿੰਗਾਰ ਖੈਰ ਮੈਂ ਸਿਰਫ ਸੰਖੇਪ ਅੱਗੇ ਤੁਰਾਂ ਇੱਕ ਦੂਜਾ ਵਿਆਹ ਇਹ ਤਾਂ ਵਿਆਹ ਭਗਤ ਜਨਾਂ ਦਾ ਸੰਤ ਜਨਾਂ ਦਾ ਬਾਣੀ ਵਿਚ ਗੁਰੂ ਦੇ ਚਰਨਾਂ ਦੀ ਦੂਰੇ ਹੋਏ ਗੁਰੂ ਦੇ ਸਿੱਖਾਂ ਦਾ ਤੇ ਇੱਕ ਵਿਆਹ ਉਹ ਹੋਵੇ ਜਿਹੜਾ ਹਰ ਇੱਕ ਪ੍ਰਾਣੀ ਦਾ ਹੋਵੇ ਭਾਵੇਂ ਉਹ ਜਿਤਨਾ ਮਰਜ਼ੀ ਯਤਨ ਕਰੇ ਬਚਨ ਦਾ ਪਰ ਉਹ ਵਿਆਹ ਜਿਹੜਾ ਸਾਰਿਆਂ ਲਿਖਿਆ ਗਿਆ ਦੁਨੀਆਂ ਦੀ ਕੋਈ ਤਾਕਤ ਨੂੰ ਟਾਲ ਨਹੀਂ ਸਕਦੀ ਤੇ ਪੁੱਛਿਆ ਗਿਆ ਦੂਜਾ ਵਿਆਹ ਕਿਹੜਾ ਇੱਕ ਵਿਆਹ ਤਾਂ ਹੋ ਗਿਆ ਜਿੱਥੇ ਮਾਲਕ ਵਾਹਿਗੁਰੂ ਪਤਨੀ ਹੈ ਤੇ ਜੀਵ ਆਤਮਾ ਪਤਨੀ ਹੈ ਤੇ ਦੂਜਾ ਵਿਆਹ ਕਿਹੜਾ ਸਭ ਕਹਿਣ ਲੱਗੀ ਉੱਥੇ ਮੌਤ ਜਿਹੜੀ ਹੈ ਇਹ ਲਾੜਾ ਬਣ ਕੇ ਹੁੰਦੀ ਹੈ ਤੇ ਜਿੰਦ ਬਹੁਤੀ ਬਣ ਕੇ ਤੁਰਦੀ ਹੈ ਦੂਜਾ ਵਿਆਹ ਚੇਤੇ ਰੱਖੀਏ ਹਰ ਇੱਕ ਦਾ ਹੋਣਾ ਸਤਿਗੁਰੂ ਦੀ ਬਾਣੀ ਵਿਚ ਇੱਕ ਪ੍ਰਮਾਣ ਹੁੰਦਾ ਰੋਜ਼ ਅਸੀਂ ਪੜ੍ਹਨੀ ਹੈ ਹਜ਼ੂਰ ਦੇ ਇਹ ਵੀ ਵਿਆਹ ਤੋਂ ਸੰਖੇਪ ਜਾਂ ਕਲੀਅਰ ਕਰ ਲਈਏ ਮੈਂ ਸਿਰਫ ਦੋਕ ਮਾਤਰ ਕਹਿ ਉਹਦਾ ਵਿਸਤਾਰ ਕਈ ਕਿ ਦਿਨ ਹੋ ਸਕਦਾ ਸਿਹਤ ਨੂੰ ਦੂਜਾ ਪ੍ਰਮਾਣ ਦਿੱਤਾ ਕਿ ਮੈਨੂੰ ਜਿਵੇਂ ਇੱਕ ਬੱਚੀ ਜਵਾਨ ਹੋਵੇ ਤੇ ਮਾਂ ਬਾਪ ਉਹਦੇ ਲਈ ਗੱਲ ਲੱਭ ਦੇਵੇ ਢੋਲ ਕੇ ਫਿਰ ਉਹਦੇ ਲਈ ਸਾਲ ਨੂੰ ਚੁੱਪ ਕਰ ਦੇਣ ਪੁਰਾਤਨ ਸਮੇਂ ਦੀ ਗੱਲ ਮਨ ਉਚਿਤ ਕਰਦੇ ਨੇ, ਦਿਨ ਉਚਿਤ ਕਰਦੇ ਨੇ ਕਿ ਉਸ ਆਪਣੀ ਬੱਚੀ ਨੂੰ ਇਸ ਦਿਨ ਆਪਣੇ ਘਰੋਂ ਤੋੜ ਦੇਣਾ। ਪਹਿਲਾਂ ਵਰ ਲੱਭਿਆ, ਸਮਾਂ ਨੂੰ ਉਚਿਤ ਕੀਤਾ, ਇੱਕ ਜਗ੍ਹਾ ਦਿਨ ਦੀਆਂ ਉਹ ਘੜੀਆਂ ਵੀ ਉਚਿਤ ਕਰ ਦਿੰਦੇ ਨੇ ਜਿਸ ਦਿਨ ਬੱਚੀ ਨੂੰ ਆਪਣੇ ਘਰੋਂ ਤੋੜਨਾ ਤੇ ਕਿਵੇਂ ਪਰਿਵਾਰ ਤੋਂ ਪਹਿਲਾਂ ਜਿਵੇਂ ਚਾਚੀਆਂ ਤਾਈਆਂ ਆਉਂਦੀਆਂ ਨੇ ਭੈਣਾਂ ਭਰਜਾਈਆਂ ਉਹ ਬੱਚੀ ਦੇ ਪੇਸ਼ੀਆਂ ਵਿਚ ਤੇਲ ਪਾਉਂਦੀਆਂ ਨੇ ਤੇ ਨਾਲ ਅਸੀਸ ਦਿੰਦੀਆਂ ਨੇ ਭੈਣੇ ਧੀਏ ਸਹੇਲੀਏ ਤੇਰੀ ਤੇਰੇ ਮਾਲਕ ਨਾਲ ਬਣ ਆਵੇ ਤੇ ਮੇਰਾ ਗੁਰੂ ਨਾਨਕ ਸਾਹਿਬ ਕਹਿੰਦਾ ਦੁਨੀਆਂ ਦੇ ਲੋਕੋ ਕੀ ਤੁਹਾਨੂੰ ਪਤਾ ਨਹੀਂ ਕਿ ਇੱਕ ਦਿਨ ਇਸ ਜਿੰਦ ਨੂੰ ਵਿਆਹੀ ਜਾਣੇ ਤੇ ਜਿੱਦਣ ਜਨਮ ਹੋਇਆ ਵਿਆਹ ਵਾਲਾ ਸਾਲ ਤਾਂ ਉਸ ਦਿਨ ਨਿਸ਼ਚਿਤ ਹੋ ਗਿਆ, ਜਿੱਦਣ ਜਨਮ ਹੋਇਆ ਉਸ ਦਿਨ ਘੜੀ ਵੀ ਨਿਸ਼ਚਿਤ ਹੋ ਚੁੱਕੀ ਹੈ। ਤੁਹਾਨੂੰ ਮੌਤ ਲਾੜੇ ਦੇ ਆਉਣ ਤੋਂ ਪਹਿਲਾਂ ਸੰਗਤ ਵਿਚ ਆ ਕੇ ਬੈਠੋ ਤੇ ਗੁਰਮੁਖਾਂ ਨੂੰ ਕਹੋ ਸਾਡੇ ਸੀਸ ਵਿਚ ਪ੍ਰੇਮ ਦਾ ਤੇਲ ਪਾਓ ਤਾਂ ਜੋ ਮੌਤ ਤੋਂ ਪਹਿਲਾਂ ਪਹਿਲਾਂ ਮੌਤ ਮਰਨ ਤੋਂ ਪਹਿਲਾਂ ਸਾਡਾ ਜਿਹੜਾ ਸ਼ਾਦੀ ਵਿਆਹ ਉਹ ਕਰਕੇ ਕੋਈ ਵੈਦ ਬਣਾ ਦੇਗਾ। ਸਾਹਿਬ ਨੇ ਗਾਂਧੀ ਵਿਚ ਪ੍ਰਮਾਣ ਦਿੱਤਾ, ਕਹਿਣ ਲੱਗੇ ਸੰਗਤ ਸਾਹਾ ਲਿਖਿਆ ਤੇ ਦੂਜਾ ਵਿਆਹ ਸੰਗਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ। ਸੰਗਤ ਦਾ ਅਰਥ ਸਾਲ, ਸਾਹ ਦਾ ਅਰਥ ਸਮਾਂ, ਜਦੋਂ ਇਹਨੂੰ ਵਿਆਹ ਜਾਣਾ ਸੰਗਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ। ਦੋ ਸੱਜਣ ਆਸੀਸਰੀਆਂ ਜੋ ਹੋ ਗਏ ਸਹਿਬ ਸੁਮੇਲ ਤੇ ਸਹਿਬ ਤੁਮਨ ਕਿਹੜਾ ਬਚਿਆ ਇਹਦੇ ਤੋਂ ਘਰ ਘਰ ਇਹੋ ਪਹੁੰਚਿਆ ਸਦਮੇ ਨਿਤ ਕਮੂਲ ਰੋਜ ਸਹਿ ਚੁੱਕੀ ਆਉਂਦੀ ਪਈਏ ਇਸ ਕਰਕੇ ਸੱਜਣ ਹਾਰਾ ਸੁਣੀਏ ਨਾਨਕ ਸੇ ਆਉਣ ਧਿਆਨ ਰੱਖਣਾ। ਦੂਜਾ ਪ੍ਰਮਾਣ ਬਾਬੇ ਫਰੀਦਾ ਸੀ ਪੜ੍ਹਨੇ ਇਹ ਸੋਲਾ ਸਾਹਿਬ ਦਾ ਪਹਿਲਾ ਸ਼ਬਦ ਬਾਬੇ ਫਰੀਦ ਨੇ ਇੱਕ ਬਚਨ ਕੀਤਾ ਕਹਿਣ ਲੱਗੇ ਜਿੱਤ ਬਿਹਾਰ ਹੈ ਧਨ ਮਰੀ ਇਸ ਅਰਥੇ ਜਿਸ ਦਿਨ ਜੀਵ ਰੂਪੀ ਇਸਤਰੀ ਨੇ ਮਰੀ ਦਰ ਤੇ ਲਿਆਈ ਜਾਣਾ ਜਿੱਤ ਬਿਹਾਰੇ ਧਨ ਮਰੀ ਸਾਰੇ ਵੈਲ ਲਿਖਾਏ ਉਹ ਸਮਾਂ ਦਾ ਮਨਾ ਤੂੰ ਲਿਖਾ ਕੇ ਆਇਆ ਮਲਕ ਦੇ ਕੰਨੀ ਸੁਣੀਦਾ ਮੂੰਹ ਦਿਖਾਲੇ ਆਏ ਜਿਹੜਾ ਮੌਤ ਦਾ ਫਰਿਸ਼ਤਾ ਅੱਗੇ ਕੰਨਾਂ ਨੂੰ ਸੁਣਦਾ ਸੈ ਉਹਨੂੰ ਇੱਕ ਦਿਨ ਤੇਰੇ ਘਰ ਦੇ ਦਰਵਾਜ਼ੇ ਅੱਗੇ ਆ ਕੇ ਖੜੇ ਹੋ ਜਾਣਾ। ਜਿੱਤ ਬਿਹਾਰੇ ਧਨ ਮਰੀ ਸਾਰੇ ਵੈਲ ਲਿਖਾਏ ਮਲਕ ਦੇ ਕੰਨੀ ਸੁਣੀਦਾ ਮੂੰਹ ਦਿਖਾਲੇ ਆਏ ਜਿੰਦ ਨਾਣੀ ਕੱਢੀਏ ਖੱਡਾਂ ਕੂਕੜ ਪਾਏ ਸਾਰੇ ਲਿਖੇ ਨਾ ਕਰਨੀ ਜਿੰਦੂ ਕੁਛ ਲਗਾਏ ਇੱਕ ਉਹ ਵਿਆਹ ਜਿੱਥੇ ਜਿੰਦ ਬਹੁਤੀ ਮਰਨ ਵਰ ਲੈ ਜਾ ਸੀ ਪ੍ਰਮਾਣ ਇੱਕ ਦਿਨ ਇਸ ਜਿੰਦ ਨੂੰ ਮੌਤ ਨੂੰ ਪਰਮਾ ਕੇ ਲੈ ਜਾਣਾ। ਸਾਹਿਬ ਨੂੰ ਤੀਜਾ ਪ੍ਰਮਾਣ ਜਾਣੂ ਨਹੀਂ ਦਿੱਤਾ ਕਹਿਣ ਲੱਗੇ ਭੈਣੇ ਇੱਕ ਗੱਲ ਧਿਆਨ ਨੂੰ ਪੂਰਾ ਕਰੀ ਤੇਰੀ ਲੈ ਸੌ ਸੇਵ ਤੂੰ ਸੌ ਲੈ ਸੁਖਵਤ ਗੁਰਮੁਖ ਚੱਜ ਆਚਾਰ ਸਿੱਖ ਤੁਮ ਕਦੇ ਨਾ ਲੱਗੇ ਦੁੱਖ ਮਤਾ ਸੋਚੇ ਕਿ ਮੈਂ ਸ਼ਾਇਦ ਮੌਤ ਨਾਲ ਨਹੀਂ ਪਰਮਾਈ ਜਾਣਾ ਨਹੀਂ ਭੈਣੇ ਸਭਨਾ ਸੌਰੇ ਬੰਨਣਾ ਸਭ ਬਲਾਮਣ ਹਾਰ ਨਾਨਕ ਧਨ ਸੁਹਾਗਣੀ ਜਿਨ ਸਹਿਮਾਰ ਪਿਆਰ। ਸਾਹਿਬ ਨੇ ਤੀਜਾ ਪ੍ਰਮਾਣ ਦਿੱਤਾ ਜਦੋਂ ਅਸੀਂ ਪੜ੍ਹਨੀਆਂ ਧਨ ਦੋ ਦਿਨ ਅੜ ਫੁੱਲਦਾ ਨਸ ਜਿਹੜੇ ਦਿਨ ਚਾਰ ਪੱਬਣ ਤੇਰੇ ਪੱਤ ਦੀ ਢਾਲੇ ਢੋਲੇ ਸੁੰਘਣ ਹਾਰ ਰੰਗ ਮਾਣ ਲੈ ਪਿਆਰਿਆ ਜਾਂ ਦੋ ਦਿਨ ਨਾ ਭੁੱਲਾ ਦਿਨ ਖੋਗੜੇ ਥੱਕੇ ਧਿਆ ਪੁਰਾਣਾ ਤੋੜਾ ਸੱਜਣ ਮੇਰੇ ਰੰਗਲੇ ਜਾਏ ਟੁੱਟੇ ਦੀ ਆਣ ਹੰਪੀ ਵਰੀਆਂ ਡੂਣੀ ਰੋਣਾ ਧੀਣੀ ਬਾਣ ਸਹਿਬ ਤੁਮਨੇ ਕੀ ਨਾ ਸੁਣੇ ਨੂੰ ਗੋੜੀਏ ਫਿਰ ਜੀਵ ਰੂਪੀ ਇਸਤਰੀਏ ਕਦੀ ਤੇਰੇ ਕੰਨਾਂ ਵਿਚ ਆਵਾਜ਼ ਨਹੀਂ ਪਈ ਤੇਰੇ ਜਵਾਨ ਤੇਰੇ ਸੱਜਣਾਂ ਨੂੰ ਮੌਤ ਕਰਵਾ ਕੇ ਲੈ ਗਈ ਤੇ ਤੂੰ ਤੇਰੇ ਮਾਨ ਵਿਚ ਬੈਠੀ ਇੱਕ ਦਿਨ ਤੂੰ ਹੀ ਚਲੀ ਜਾਣਾ ਕੀ ਨਾ ਸੁਣੇ ਨੂੰ ਗੋੜੀਏ ਆਪਣੇ ਕੰਨੀ ਸੋਏ ਸੋਏ ਦਾ ਤੇ ਖਬਰ ਕਦੀ ਤੇਰੇ ਕੰਨਾਂ ਵਿਚ ਕਿਸੇ ਦੱਸਿਆ ਨੀ ਕਿ ਇੱਕ ਦਿਨ ਤੇਰੀ ਮੌਤ ਨੇ ਵੜਨਾ ਕੀ ਨਾ ਸੁਣੇ ਨੂੰ ਗੋੜੀਏ ਆਪਣੇ ਕੰਨੀ ਸੋਏ ਲੱਗੀ ਆਉਣਾ ਸੋਰ ਹੈ ਨਿਤਨਾ ਪਹਿਲਾ ਹੋਰ ਨਾਨਕ ਸੁੱਤੀ ਪਈ ਹੈ ਜਾਣ ਵਰਤੀ ਸੰਗ ਸੌਂਦੇ ਚ ਪੇਕੇ ਘਰ ਵਿਚ ਗਾਹਲ ਤਾਈ ਦੀ ਨੀਂ ਨੰਬਰ ਦੇਖ ਵਕਾਰਾਂ ਨੇ ਸੰਗ ਲਾ ਕੇ ਤੇਰੇ ਗੁਣ ਪੁਰਾ ਰਹੇ ਨੇ ਚਾਹੀਦਾ ਤਾਂ ਇਹ ਸੀ ਕਿ ਉਸ ਮੌਤ ਆਉਣ ਤੋਂ ਪਹਿਲਾਂ ਤੇਰੀ ਪਤੀ ਪਰਮਾਤਮਾ ਨਾਲ ਬਣ ਜਾਂਦੀ ਕਹਿਣ ਲੱਗੇ ਨਾਨਕ ਸੁੱਤੀ ਪਈ ਹੈ ਜਾਣ ਵਿਰਤੀ ਸੰਗ ਗੁਣਾ ਗਵਾਈ ਗੰਧਲੀ ਅਵਗਲ ਚੱਲੀ ਬਣ ਇੱਕ ਦਿਨ ਮੌਤ ਨੇ ਪ੍ਰਣਾਲ ਜਾਣਾ। ਸਾਹਿਬ ਨੇ ਚੌਥਾ ਪ੍ਰਮਾਣ ਦਿੱਤਾ ਬਾਣੀ ਵਿਚ ਕਹਿਣ ਲੱਗੇ ਬੇੜਾ ਬੰਦ ਨਾ ਸਕੇ
सके बंधन की बेला तय कर जब उचले तब टाइम बेला हाथ ना लाए तो सुंदर जल जासी ढेला एक आत्मा पत्नी सह तेरे बेला की तेन पता नहीं आत्मक तौर पर कमजोर कोई जीव इसी मौत पत्नी का डंडा इन्ना तेज कभी तेन ओरी आवाज सुनाई नहीं दिखती एक आतीना पत्नी सह तेरे बेला दुधा छी ना आ गई फिर खेत ना मेला कै करीब से हो सौ आवाए सी हंस चल सी डुमना ए तन ढेरी ठीक सी एक दिन मौत ने इस जिंद में प्रणाम कर जाने मैं अर्ज की संखेप एक और गुरमुख का विह जिथे प्यारे पति परमेश्वर ने होने एक विह जिथे मौत ने प्रणाम कर जाने एक तीजा सादा संस्कार जिन्हों आप आनंद संस्कार कहने मैं इस विषय वाल आव तां गुरु ग्रंथ साहब की बाणी मैं अर्ज की धावान लावान का जोड़ा अंतरी भाव है वह आत्मा ने संबंधित सतगुरु ने बाणी पूरे प्रमाण दिते ने पहली गल कि हिन्दुस्तान की धरती से खास करके जितना ग्रिस्तरी मिलिया गया शायद इना किसी ने मिल दिया गया हो हैरानगी की गल गुरु नानक साहब ने एक आवाज उठाई कहने कि तुम ग्रिस्ती माया कर रहे हो यह सब लिए अत की नीचता वाली बात है तो सतगुरु ने खुद को ऊंध लाई गई कि तैनू तो रब की प्राप्ति नहीं होनी तू तक ही मिले मेरे बाबा जी को सिर्फ करतारपुर की धरती से आए तो जितना हजूर अचानक कार्य गए तो उसे योगी भंगर नाथ ने ग्रिस्त का सवाल उठाया जब देखा कि गुरु नानक के चरणों में सारी खलकत झुक गई है तो भंगर नाथ ने एक गल कही बाबा नानका भावें लोग तेरे चरणों में झुकते हैं असलियत तेरी की हुई कमाई सारी खत्म हो गई। बाबा जी ने पूछा क्यों कहने लगे तुम तो उस सवाणी की तरह हो जिन्हें पहला भांडा धोता इन्हू धूप दिखी परत के दुख लिया तो जब विमान का वेड़ा आया तो कंधी दिया बुंदा पा दतिया तो सारा दुख का चाक ही निकल गया। महाराज ने पूछा कि कहने लगे सारी जिंदगी तुम दोस्तों कीतिया घरों बाहर रहे तुसी पर्वतों से तुसी मत्ते मसीता मंदिरों में जाकर दोस्त की सारी जिंदगी कमाई की अंतले समय करतार को हनुमान लगते हैं ग्रिस्तियां वाले कपड़े पाए नहीं तेरी तो सारी कमाई जी फट गई ए ब्रह्म ज्ञान का लखन तो मिले नहीं। हजूर ने उसके उत्तर गिरे कमाल का दिता कह लगे ग्रिस्त मारे कह लगे बिल्कुल चुकल हजूर ने उसके प्रमाण दिता भाई गुरदास सिंह ने खाधी खुश जुगी शरा दोस्त कर्म सदे कुछ भाई पुछे जोगी भंगर नाथ तो दुख बेच के कांगी पाई कह लगे कमाई तो दुख कह लगे तुम एक कांगी पाती ग्रिस्ती बन गए पुछे जोगी भंगर नाथ तो दुख बेच को कांगी पाई फिटिया चाचा दुख का रिड़किया मखिया हाथिया आई ठेठ उतार उदास का वक्त क्यों संसारी नीत चलाई तू ग्रिस्तियां बह गए आ पुत्रा धीना मेरे तेरे चार चुकेरे बैठ गए बाबा नानक जी एक उतार सुदास का वक्त क्यों संसारी रीत चलाई अगे बेरा सहित ने उत्तर दिता बेरे कमाल का कह लगे बाबा आके भंगर नाथ तेरी माओ कुचगी आई कह लगे तेरी मां ही कुचगी एक मां डर के गुरु जेदे तू लड़ लगा तेनू समझ ही कोई नहीं कह लगा क्यों हजूर कह लगे बाबा आके भंगर नाथ तेरी माओ कुचगी आई भांडा धोए ना जाती हूं तेरा तो अजे भांडा ही नहीं धुपया तू मेरी कमाई सड़न की गल करना तेरा तो भांडा ही साफ नहीं कमाई तो बिल करेगा भांडा धोए ना जाती हूं भाए तू चे फुल सड़ाई कह लगे होए अतीत ग्रिस्त तक कृपू के घर मंदिर गई एक पासे ग्रिस्ती मारे ने तो झोली अज के उन्होंने घर मिनकड़िया लेके मंगते हो कह लगे मंदिर वाला सुखाइए तो देने वाला बाधा होगा कहने लगे ग्रिस्त मारा कि नहीं मतलब सिर्फ ने प्रमाण किया मैं कुछ प्रमाण बाणी विचो दे के अगे इस विषय वाल तुरना हजूर बाबा फरीद साहब का एक वचन होता है उन्होंने एक रंग में गल कह दी फरीदा पाल पटोला ढग करी कहने लगे की करना इस ग्रिस्त के बाणे में اس وقت پہنچ گئے تو میں کسی اوکھے میں گل کہہ دیتی پاڑ پٹولا ٹھگ کری کمبل بھی پہنی جن ویسی سو ملے سوئی ویت کریں کہ لگے دفتر پاڑ دیا تو پیارا ملے تا سہی اگے میرا خرشتی گرو بڑے پیارے بچن کہ میں لا تیجا کائیں پٹولا پاڑتی کمبلڑی پہرے نانک گھر ہی بہتیا سو ملے جو نیت راس کرے کہ لگے پک جا سا گھر ملے گا تمہارا بابے فرید نے بچن کیتا کہ لگے تن تپائے تمور کیوں بالن ہڈ بلن پیری تھکا سر گنا جی منہ تری ملن کہ لگے جی مالکا تم ملے تن دیا ہڈیاں اس طرح ساڑا جی تمور تمور لکڑا سردیا نے میں اپنے پیر تھک جان تو سر کرنا ہو کے تیرے کو آنا تو ملتا سہی میرا کشتی گرو اگو کہ میں بابا فرید پریم چی متا پریم ایک کر لیں کہ جوگیاں والا سدھان دے وہ پیرے نے تن تپائے تمور جو بالن ہاتھ بلن پیری تھکا سر گنا جی تری ملن تو میرا گرو نانک کہہ رہا ہے نہیں تن نہ تپائے تمور جو بالن ہاتھ نہ بال سر پیر کیا پیڑا اندر تری سنا وہ کشتی گرو آواز دینا گرو گرنتھ صاحب بابا فرید خود کہہ رہے کہ لگے سجنا کہ فریدا جنگل جنگل کیا بنے گراجی بن گئے بن کنڈا موڑے بسی رب ہریالی ہے جنگل کیا ڈھونڈے گرو گرنتھ صاحب کہنا جوگ نہ کبھی کپڑی جوگ نہ میلے ویس نانک گھر بیٹھیا جوگ پائی ہے ستگر کہ اپدیش گرو گرنتھ صاحب کہنا کا بن کھوجن جائی کدھر چھڈ کے جانا کہ دھاری سڑک نواسی سدا الیٹا کئی سنگ سمائی پونک مت جو بات بچ ہے نوکر میں جیسے سائی تیسے کہیں لگے تیسے ہر بسے نرنتر کاٹی کھوجو بھائی اپنے اندر میں کھوج میرے ستگرو آپ گرشتی نے چیتے رکھنا گرشت کا مطلب سمجھنا عام طور پہ آکرشن کے اندر آپ جب تاپنی ہیں گرست جیون گرو نے بڑا سچا تو سچا دتا اکرشن کی جی سبت ہے نا یہ کیول کامک برتیاں کی پورتی میں گرست عام طور پہ منیا جاتا ہے عام طور پہ جس میں سبندھ میں خوشی کھیڑا کے سواد کیا جاتا ہے میرا گرو نانک کہہ رہا نہیں سمجھنا ایک جیون کا آنند ہی دو مرد استری گرو گرنتھ صاحب کے چرنوں اکٹھے بیٹھے ہیں تو گرو میرا ایک اپدیش دینا پہلی گل حضور نے بڑے کمال کے پرمان کے پریم سمارک میں کہنا گرو گوبند سنگھ جی نے ایک بچن کیا ہے کہ انہیں جہاں سکھ رہنا کوشش کرے جب بچی جوان ہوئے تو وہ گھر لگے جہاں سکھی میں کمان والا کہ انہیں وہ کوشش کرے کہ اس لڑ لائے اپنی بچی نے جہاں خالصہ ہوئے گریب ہوئے کوئی بات نہیں کہ انہیں گرو کے بھروسہ کر کے بچی سکھی نے مل کے لا کے لڑ لا گئی برکت بچی کے گھر گرو آتے پا رہے پریم سمارک میں بچی پے نے ایک انہوں نے ہو بچن کیا ہوگا سکھ تو دھی لائے وہ لڑ جہاں وکاری کامی پیسے موک را کے کہ جن سات دے منہ امر چونا ہوول روپیے موک را کے دھی وہ لڑ لینا یہ مانو جی سات دے منہ کسی نے دھد امرت چو دتا ہے میرے گردیو نے کرپا کی کہ گرس کا ارتھ کیول شریر پورتی نہیں گرس کا ارتھ کیول سنتان کی اتپتی نہیں گرست دا ارتھ ودوان کر دے گرہ سکھت جہاں اپنے اس گھر ٹکیا ہوا اپنے ہردے گھر ٹک جائے وہ گرستی ستگرو نے گانے میں گرست کا بچن بھی کیا پھر گھر بیٹھو ہر دن پیارے ستگرو تمہارے کانچ والے کہڑا گرستی ہے نج گھر نال پاوے چک سہجے مور نہ ہوئے گو پھر گرستی کا ارتھ بڑا اندر ٹک گئے حضور نے کہا میں ویسے بانی کی سکھا اخیر والے دن گاہ کا جدن چوکی لاؤن کی یاترا کرنی اب صرف ایسی کو ارد سہج کم نے جب گرست پرویش کرنا یہ سب تو اتمی پر گرست تا چنگا کہ گرو کے لڑ لگا رہا میں ایک دن ارد کی سی سہج نے سنسار میں ایک جنگل میں کیا دن تہوار لے ایک ساتھی لگن دکھ ہر تار نامہ ਸਾਹਿਬ ਨੇ ਬਾਣੀ ਵਿਚ ਸੰਸਾਰ ਨੂੰ ਕਿਹਾ ਪੌੜੀ ਮਨ ਧਿਆਨ ਤੇ ਬਿਆਨ ਨਜ਼ਰ ਕਰਨ ਆਉਂਦੇ ਆ, ਪਰ ਜਦੋਂ ਬਾਣੀ ਕਦੀ ਕਿਨਾਰੇ ਵੀ ਕਹਿ ਦਿੱਤਾ ਨੀ ਹਲਕਾ ਬਾਜਰਾ ਨਾਚਾ ਚੁੰਡੀ ਨਾ ਕਰਦਾ, ਇਹ ਤੱਕ ਸੁਣਿਆ ਬਾਅਦ ਬਾਣੀ ਕਹਿ ਰਹੀ ਆ ਇੱਕ ਪਾਸੇ ਅਸੂਰ ਕਹਿੰਦੇ ਕੂੜ ਰਾਜਾ ਕੂੜ ਕਰਜਾ ਕੂੜ ਕਰ ਸੰਸਾਰ, ਤੇ ਇਹ ਗੁਰੂ ਕਹਿੰਦਾ ਨਹੀਂ ਇਹ ਜਗ ਸੱਚੇ ਦੀ ਹੈ ਕੁੱਠੜੀ ਸੱਚੇ ਦਾ ਵਿਸ਼ਵਾਸ ਬਣ ਪੜੀ ਹੈ। ਸਹਿਜ ਕਹਿੰਦੇ ਇੱਕ ਦਮ ਤੂੰ ਜੇ ਦੇਖਦਾ ਚੱਲੇ ਨਾਲ ਤੇਰੇ ਨਾਲ, ਤੇ ਨਾਲ ਹੀ ਕਹਿੰਦਾ ਨਹੀਂ ਇਹ ਵੀ ਸੰਸਾਰ ਤੂੰ ਦੇਖਦੇ ਹਰਦਾ ਰੂਪ ਹੈ। ਹੁਣ ਜਦੋਂ ਪੜ੍ਹੇ ਹਨ ਇਹਦੇ ਵਿੱਚ ਗ੍ਰਿਸ਼ ਦੀ ਪਰਿਭਾਸ਼ਾ ਨਿਕਲ ਆਈ, ਕਹਿੰਦੇ ਜਿੱਦਣ ਪਰਿਵਾਰ ਵਿਚ ਖਚਿਤ ਹੋ ਗਿਆ ਗੁਰੂ ਤੇ ਅਹੰਕਾਰ ਨੂੰ ਭੁੱਲ ਗਿਆ ਉਦੋਂ ਘਰ ਜੰਗਲ ਬਣ ਜਾਏਗਾ, ਤੇ ਜਿੱਦਣ ਗੁਰੂ ਚੇਤੇ ਰਹੇ ਉਦਣ ਪਰਿਵਾਰ ਬਾਹਰ ਬਣ ਜਾਏਗਾ। ਬਾਅਦ ਵਿਚ ਤੋਂ ਜੰਗਲ ਵਿਚ ਬੜਾ ਫਿਰਕ ਜੰਗਲੀ ਗੁਲਾਮਣੀ ਨੇ ਜੰਗਲਾਂ ਵਿਚ ਕਦੀ ਵੀ ਕੋਈ ਸੈਰ ਕਰਦਾ, ਸੈਰ ਹਮੇਸ਼ਾ ਬਾਅਦ ਵਿਚ ਕੀਤੀ ਜਾਂਦੀ ਹੈ। ਜਿੱਦਣ ਸਤਿਗੁਰ ਦੇ ਚਰਨਾਂ ਨੇ ਜੁੜਿਆ ਉਦਣ ਗ੍ਰਿਸ਼ਤ ਬਾਅਦ ਹੀ, ਜਿੱਦਣ ਟੁੱਟ ਗਿਆ ਉਦਣ ਜੰਗਲ ਹੀ, ਜਿੱਦਣ ਤੂੰ ਜੁੜ ਗਿਆ ਗੁਰੂ ਨਾਲ ਉਦੋਂ ਮੇਰਾ ਗੁਰੂ ਕਹੇਗਾ ਕਿ ਸੱਜਣਾ ਉਹ ਜਿਸ ਸੰਸਾਰ ਤੁਮ ਦੇਖਦੇ ਇਹ ਹਲਕਾ ਰੂਪ ਹੈ, ਤੇ ਜਿੱਦਣ ਟੁੱਟ ਗਿਆ ਗੁਰੂ ਨਾਲ ਪਰਿਵਾਰ ਨੂੰ ਦੇਖ ਕੇ ਕਹੇਗਾ ਇੱਕ ਦਮ ਤੂੰ ਜੇ ਦੇਖਦਾ ਚੱਲਾ ਨਾਨੂ ਤੇਰੇ ਨਾਲ, ਜਿੱਦਣ ਜੁੜ ਗਿਆ ਉਦੋਂ ਗੁਰੂ ਕਹੇਗਾ ਨਹੀਂ ਇਹ ਜਗ ਸੱਚੇ ਵੀ ਹੈ ਕੁੱਟੜੀ, ਤੇ ਜਿੱਦਣ ਟੁੱਟ ਗਿਆ ਉਦੋਂ ਕਹਿ ਦੇਗਾ ਗੁਰੂ ਕੂੜ ਰਾਜਾ ਕੂੜ ਕਰਜਾ ਕੂੜ ਸਭ ਸੰਸਾਰ। ਇਹਦਾ ਮਤਲਬ ਗ੍ਰਿਸ਼ਤੀ ਉਹ ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜੇ। ਸੱਚ ਪੁੱਛੋ ਮੈਂ ਇੱਕ ਅਰਜ਼ ਕਰਦੀ ਹਾਂ, ਅੱਜ ਵੈਸੇ ਮੈਂ ਕੋਸ਼ਿਸ਼ ਕਰਨਾ ਉਹਨਾਂ ਆਨੰਦ ਕਾਰਜ ਤੇ ਜਿਹੜਾ ਸੱਚ ਦੇ ਰਿਹਾ ਹਾਂ, ਇਹਦਾ ਕਾਰਨ ਕਿ ਸਤਿਗੁਰੂ ਤੇਰੀ ਇੱਕ ਮਰਿਆਦਾ ਹੈ ਕਿ ਆਨੰਦ ਕਾਰਜ ਅੰਮ੍ਰਿਤਧਾਰੀ ਦਾ ਹੁੰਦਾ, ਇਹਨਾਂ ਕਰੋ ਤੁਸੀਂ ਰਹਿਤ ਮਰਿਆਦਾ ਪੜ੍ਹ ਲਓ ਕਿਸੇ ਦੇ ਅੰਦਰ ਨੂੰ ਜੇ ਠੇਸ ਲੱਗੇ ਮੈਨੂੰ ਦੱਸ ਦਿਓ, ਪਰ ਗੁਰੂ ਕੀ ਗੱਲ ਲਕਾਣੀ ਦੀ ਕਿਤਾਬ ਜਿਹੜਾ ਮਾਲਕ ਦੇ ਘਰ ਵਿਚ ਬੈਠਾ ਟੁੱਕਰ ਉਹਦੇ ਦਰ ਤੇ ਟੁਕੜੇ ਖਾਏ ਤੇ ਫਿਰ ਮਾਲਕ ਦੇ ਦਰ ਤੇ ਭੰਕੇ ਵੀ ਨੇ ਉਸ ਕੁੱਤੇ ਦਾ ਪੈਦਾ ਵੀ ਕੋਈ ਚੇਤੇ ਰੱਖੋ। ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਆਨੰਦ ਕਾਰਜ ਅੰਮ੍ਰਿਤਧਾਰੀ ਬੱਚੀ ਦੇ ਬੱਚੇ ਦਾ ਹੁੰਦਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੇ ਕਿਰਪਾ ਕੀਤੀ ਪਰ ਇੱਕ ਇਤਿਹਾਸ ਹੈ, ਆਪ ਨੂੰ ਪਤਾ ਸਰਦਾਰ ਸਿੰਘ ਸਾਹਿਬ ਗਿਆਨੀ ਗੁਰਦਾਰ ਗੁਰਦਿਆਲ ਸਿੰਘ ਜਿਹਾ ਜਥੇਦਾਰ ਸ੍ਰੀ ਕੇਸਗੜ ਸਾਹਿਬ ਨੂੰ ਤੇ ਸੀਐਮ ਸੀ ਗਿਆਨੀ ਗੈਰ ਸਿੰਘ ਉਹ ਵੀ ਬੱਚੀ ਦਾ ਆਨੰਦ ਕਾਰਜ ਦੇ ਇਤਿਹਾਸ ਹੈ ਤੇ ਜਿਹਦੇ ਮੈਂ ਸ਼ਾਦੀ ਹੋਣੀ ਇਹ ਤਖ਼ਤ ਤੇ ਇਹਨੇ ਕਿਹਾ ਮੈਂ ਤਖ਼ਤ ਤੇ ਆਨੰਦ ਪੈਦਾ ਕਰਾਉਣੇ ਨੂੰ ਸਿੰਘ ਸਾਹਿਬ ਨੇ ਖੋਹ ਕੇ ਜਵਾਬ ਦਿੱਤਾ ਸ਼ੀਰ ਗੋਬਿੰਦ ਦਾ ਘਰ ਪਰ ਕਿੱਥੇ ਮਰਿਆਦਾ ਮੁਤਾਬਕ ਕੀ ਚੱਲਿਆ ਜਾਏਗਾ ਜੋ ਮਰਜ਼ੀ ਸਜ਼ਾ ਲਾਏ ਕਰਵਾਉਣ ਪਰ ਤਖ਼ਤ ਦਾ ਆਨੰਦ ਘਰ ਤਖ਼ਤ ਤੇ ਮਗੋ ਮਿਲ ਗਿਆ। ਸਿਧਾਂਤ ਜਦੋਂ ਸਿਧਾਂਤ ਦੀ ਗੱਲ ਕਰਨੀ ਪਏਗੀ ਪ੍ਰੇਰਨਾ ਦੇਣੀ ਬੜੀ ਚੰਗੀ ਗੱਲ, ਮੈਂ ਇਹ ਨਹੀਂ ਕਹਿੰਦਾ ਵੀ ਜਿੰਨਾ ਜੇ ਅੰਮ੍ਰਿਤ ਪਾਨ ਕੀਤਾ ਨਹੀਂ ਉਹਨਾਂ ਨੇ ਮਦਦ ਕਰੋ, ਨਹੀਂ ਆਪਾਂ ਗੁਰੂ ਨਾਲ ਜੁੜਨਾ ਪਰ ਜਦੋਂ ਸਿਧਾਂਤ ਜਿਹੜਾ ਉਹ ਪ੍ਰਗਟ ਹੋਣਾ ਚਾਹੀਦਾ। ਸਿਧਾਂਤ ਇਹ ਸਤਿਗੁਰੂ ਨੇ ਕਿਰਪਾ ਕੀਤੀ ਕਿੰਨੇ ਜਦੋਂ ਬੱਚੀ ਲਈ ਵਲ ਵੱਧ ਗਏ ਉਸ ਵਕਤ ਦੇ ਸ਼ਗਨ ਦੀ ਦੇਣੀ ਰਸਮ ਆਹ ਨਹੀਂ ਅਡੰਬਰ ਜਿਹੜੇ ਅਸੀਂ ਕਰ ਰਹੇ ਹਾਂ। ਕਹਿਣ ਲੱਗੇ ਕਤਾਰ ਲੈ ਗਈ, ਗੁਟਕਾ ਲੈ ਗਈ, ਪੰਜ ਗ੍ਰੰਥੀ ਲੈ ਗਈ, ਗੁਰਬਾਣੀ ਦੀਆਂ ਪੋਥੀਆਂ ਲੈ ਗਈ, ਥੋੜਾ ਜਿਹਾ ਮਿੱਠਾ ਲੈ ਗਈ ਤੇ ਅਰਦਾਸ ਕਰੀ ਦਾਤਿਆ ਸਾਡੀ ਬਾਣੀ ਆ ਗਈ। ਕਿੰਨੇ ਜਦੋਂ ਬੱਚੀ ਵਾਲੇ ਆਉਣ ਬੱਚੇ ਵਾਲੇ ਆਉਣ ਕੋਸ਼ਿਸ਼ ਕਰਨ ਕਿ ਉਹਨੂੰ ਕੋਈ ਬਰਾਤ ਆਵੇ ਰਹਿਤ ਮਰਿਆਦਾ ਮੈਂ ਥੋੜੀ ਜਿਹੀ ਵਿੱਚੋਂ ਟੱਚ ਕਰ ਰਿਹਾ ਵੀ ਜਿੰਨੇ ਬੱਚੀ ਵਾਲੇ ਨੇ ਮੰਗਾਏ ਨੇ ਉਹ ਨਹੀਂ ਬੱਚੀ ਵਾਲਾ ਥੋੜੇ ਪੈਸੀ ਇਹ ਹਜ਼ੂਰ ਇਕੱਠਾ ਕਰਕੇ ਲਏਗੇ ਜਦੋਂ ਆਉਣੇ। ਜੇ ਤਾਂ ਵਾਕਈ ਅੰਮ੍ਰਿਤਧਾਰੀ ਨੇ ਤੇ ਸ਼ਬਦ ਪੜ੍ਹਨਾ ਬੜੀ ਚੰਗੀ ਗੱਲ ਹੈ, ਹਮ ਕਰ ਸਾਜਨ ਆਏ ਸਾਚੇ ਮੇਲ ਮਿਲਾਏ, ਤੇ ਜੇ ਦਾਰੀ ਵਿਚ ਧੁੱਪ ਨੇ ਅੱਗੋਂ ਭਾਈ ਸਾਹਿਬ ਨੂੰ ਢੋਲਕੀ ਪਕੜਾ ਕੇ ਕਹੀਏ ਤੂੰ ਸ਼ਬਦ ਪੜ੍ਹ ਗਈ ਕਿਉਂਕਿ ਭਾਈ ਸਾਹਿਬ ਸਾਡਾ ਨੌਕਰ ਹੈ ਨਾ, ਤੂੰ ਸ਼ਬਦ ਪੜ੍ਹ ਹਮ ਕਰ ਸਾਜਨ ਆਏ। ਬਿਲਕੁਲ ਨਹੀਂ, ਸੱਜਣ ਕਹੋਗੇ ਜਿਹੜਾ ਗੁਰੂ ਨੂੰ ਜੋੜਦਾ ਹੋਵੇ। ਮੈਂ ਕਹਿੰਦਾ ਜ਼ਰੂਰ ਪੜ੍ਹੋ ਸਾਹਿਬ ਕਹਿੰਦੇ ਇਹ ਸਾਜਨ ਉਹ ਮੀਤ ਪਿਆਰੇ ਜੋ ਹਮਕੇ ਹਰ ਨਾਮ ਪਿਆਰੇ ਕਮਲ ਸੱਜੇ ਨੇ ਸੁਣ ਜਾ ਰਹੇ ਹਮਾਰੇ ਸੱਜਣ ਇੱਕ ਕਰੂ ਬੇਨਤੀਆ ਕਿਸ ਮੋਹਨ ਲਾਲ ਪਿਆਰੇ ਹਾਂ ਜਿਹੜਾ ਬੇਨਤੀਆ ਸੱਜਣ ਉਹ ਜਿਹਨੂੰ ਦੇਖ ਕੇ ਗੁਰੂ ਚੇਤੇ ਆਵੇ ਤੇ ਜਿਹੜਾ ਗੁਰੂ ਤੋਂ ਕੋਈ ਦੂਰ ਹੈ ਉਹਨੂੰ ਧੱਕੇ ਨਾ ਸੁਣਾਈਏ ਵੀ ਹਮਕਰ ਸਾਜਨ ਆਏ। ਸਿੱਖ ਰਹਿਤ ਮਰਿਆਦਾ ਮੁਤਾਬਕ ਇਹ ਗੱਲ ਮਨ ਵਾਪੇ। ਖੈਰ ਜਦੋਂ ਆਨੰਦ ਕਾਰਜ ਹੁੰਦਾ ਉਸ ਵਕਤ ਬੱਚੀ ਤੇ ਬੱਚਾ ਗੁਰੂ ਕੇ ਚਰਨਾਂ ਵਿਚ ਆਏ ਨੇ ਅਸੀਂ ਕੀ ਕਰਨੀ ਇੱਕੋ ਦਮ ਚਾਦਰ ਲੈ ਆਵਾਂਗੇ ਜਾਂ ਬਦੇਲਾ ਛਾ ਦੇਵਾਂਗੇ بچی کے بچے نے میں ارض کرا بھائی گرداس گرست نیش تمہیں شاید پتا ہوگی بھائی گرداس کا آنند کار نہیں ہوا تو بھائی گرداس جدھر سدھانت بھی گل کرتا ادھر ایک گل کہ مہاپرش بھائی کان سنگھ رابطہ نے ماں ہی کی کہ میں انہوں ماں ہی کی کہنا اپنا آنند کار نہیں پر جدھر سدھانت بھی گل آئی کہ لگے گیان میں گیان گرو دھیان میں دھیان گرو سچ دھرم میں گرست پردھان ہے کہ میں پانی میں گرستی نہیں پر گرو نانک کے سدھانت مطابق گرست سو پہنچا بھائی گرداس نے اپنی بن چ بدن کیا میں سنکھے اگے پورا بچی تو بچہ آ جاتے ہیں اس وقت پیارے اسی آنند کار کی ویلے کرم کی آئے ہوں چار لاوا مل میں آنا یہ چار سڈے اندر کے جیون کی گل کی سکھ نے سہج اوستھا پہ پہنچنے جتھے دکھ آئے تو دکھ بھاشے نام جتھے سکھ آئے تو سکھ اندر نبیگے نام جتھے تو نیڑیا کرے تو اندر چکے نام جتھے تو پشت کرے تو اندر کھلے نام جتھے کرشنا پرواہ نہ پائے اس سہج اوستھا بھی ٹوٹ جائے جس کی گل گرو تیگ بہادر جی کر دیں گر کرپا جو نرکو کینی جگت پشانی نانک لین کرو گوبند سو جو پانی سنگتانی ایک گل چیتے رکھو جب اسی کسی کے گھر منگن جانے من لو کہ بکھاری کبھی وہ کسی کے گھر سیرا لا کے منگن گیا گل ہار پائے انہوں نے روپیہ دے تو جا کے دروازہ کلکار کے کہے بھی میں منگن آیا کہیں گے تو بکھاری کا دو میرا گل ہار پا کے آ گئے جب بھکھاری بن کے جانے ادو نمانے بن کے جانے تو جب آنند کار کی رسم باندھتی ہے ادو اسی آ گبیلے آ چادر نشانیاں ایک پاسے کہ سنگت تو گرو کی اسیس لین آیا کہ سنگت تو بچی کے بچے نکتا کیوں جب بھکھاری بن کے آئیے تو تھلے رکھ لینا بھکھاری تو نیچا نہیں لینا سکھ رہ مریادا انکت ہے جب آنے بچی کے بچے بھکھاری بن کے آن تے ارداس کر میرے گرو نانک صاحب جی اج اسی تیرے در تے آئے ہاں اج گرست پرویش کرنے انہاں بھکھاریاں دی جھولی وچ اے داس پا دیں جیڑی تو بانی وچ کہہ کے گئے پست نندا نانک جی میں حد بجائی چھوڑیا ہن لڑ لگنے نا کیول بچی نہیں دونوں نے اپدیش کہندے پہنے دے سکدے پست نندا نانک جی میں حد بجائی چھوڑیا ہاتھ کٹ پیا جی کھبے سات اڑاوے جتھے تو پلے ڈنڈے لگی دونوں نے ایک ترک کیتا میرے گرو گرنتھ صاحب جی دنیا چیے اسی بھی جیون ساتھی ہاں مرن ساتھی نہیں پر اج دونوں اکٹھے ہو کے جو تر لگیاں اج ساری ساتھ سنگت بن گئی گرستی نے صاحب نے جدو دیڑی بنائی تو ایک گل تم کہہ لگے ایک سکھ دو ساتھ سنگ جب دو کٹھے ہو گئے سات سنگت بن گئے کیول شریرک پورتی نہیں ایک سکھ تو ساتھ سنگ تو جب گھر سنتان ہوگی پنجی پرمیشر چیتر کو گرو کی گل ہوئے گھر اس گرست نے ویس کے بابے نے ایک سپنا لیا سی کہ گھر کر اندر دھرم سال ہوگا کیرتن سرش ہوگا گھر کر دھرم کی گل ہوگی خیر جب آپ ارداس کرنی پہلے شرد پڑیا جاتا ہے کیتا جوڑی ہے کام سوہرتے آخی ہے باتیا آنند کارج کارج دے سوار ستگر سات ساتھی ہے ہر ساتھی کا مطلب کی ساتھی در اندر وچ کسے نوں جانب ٹھہرانا آنند کارج والا سکھ جے ڈائیورس یا طلاق بارے سوچے ویسے تا داتا کرے میر سانو سمت بخشے جتن آنند کارج ہوا جہاں پہلا سبق پڑے تو اتنی یہ کہ گرو صاحب تین جانور بنا کے کسی کہنے پہ کہ جہاں کارج ہونے لگا ترپا کری سارے سبند آپس مر کے دم تک کم رہے اسی ایک دوجے کو پٹیے تو ساکشی کیتا لوڑی ہے کم سو ہر پہ آتی ہے کارج دے سوار ستگر سچ ساتھی ہے کہ شبد پڑے پست نندا نانک جی میں حد منجائی چھوڑیا حد کج تیاگی خبر ساتھ اڑاوے جتھے تو پلے پینڈے لاگی پھر بچی تے بچے نو سکھیا دیتی جاتی ہے وہ میں ارد کی میم اخیرا والے ڈیڑھ گھنٹے تو وقت سما لگنے کیول بانی دے آدھار سے جب پھر آنند کارج ہون لگے ادو کہہ گیا بچی تے بچے نو تسی گرو گرنتھ صاحب نو سجے ہاتھ رکھنا کیوں رکھنا آپ اکثر دیکھنا جدو ٹکسالی سکھ سن جدو بانی کرتے سن تردیا تو بانی کرنے والے سجے رکھتے سن کیونکہ گرو نے کبھی کبھی نہیں رکھی بنتا گرو نے اچھی تھان دینی بانی کرنی آپ گوانے بہنا تو منہ سرانے میں کرنا کیوں کیونکہ بانی پڑھ دیا گرو انگ سن ہوتا ہے تو گرو نے سرانے بٹھائی ہے گرو نے اچھی تھان سے بٹھائی ہے کہنے لگے تھی گرو گرنتھ صاحب نے سجے رکھنا تو پہلی نام آرمبھ ہوئی نام کا آخری ارتھ لکھنی نام کا آخری ارتھ موٹا رسا دیجیے نام کا آخری ارتھ توڑنا بھی بھائی کام سنگھ مادہ نے یہ بھی ارتھ کیا کہ پتا کے گھر میں سبند ارتھ پتا ہے کہ پتی کے گھر میں سبند قائم ہوئے ہیں چار راوا نے سہج کی اوستھا ہے سکھ نے سہج کی پہنچنے پہلی اوستھا یہ ہے کہ سکھ کے من کے اندر گرو نہیں اگ دے ہوئے چیت رکھنا دوجی اوستھا یہ ہے ادب نرمر پاؤ لاؤں کے دوجی اوستھا ہے کہ پریم ہوگی پریم تھی لے کے بیراج ہوگی بیراج کی گل کی تھی میں سنکھیپ چرن کرنا پر نام پہلی کی ویاخیا کرنی کہنے لگے پہلا نرمل پاؤ ترت کے پریم تے بیراج جتنے بیراج کے پریم ہوتے سہ ضرور ہی پگتا جتنے سہج ایک رب کی پراپتی ستگرو گرو رام داس نے پہلی وار آرمبھ کی کہنے لگے سوئی محلہ چوتھا سوئی راگ محلہ دار کے دن گرو رام داس چوتھے پاتشاہ کرپا پہ کر دے تین گرمک سکھا تیرے گرست بھی تو تیرے آتمک جیون کے دونوں کی پہلی لان آرمبھ ہونے لگی ہے کہنے لگے ہر پہلی لان پرگتی کرم ایک وشرام ہے تین تیری زندگی کی جیڑی پہلی لان ہے نرگتی کرم نہیں تو سنسار چھڈ کے دوڑنا نہیں چیتے رکھی نام جپ دیں گے وہ پرگت بھی رہنا اپنے دس کے فرض ادا کرنی ہر پہلے لام پرگتی کرم دلایا بلرام جیو بلرام کرتے ہے سونے پربھو ہے رام جی اس کرتے پورک وہ گرو نے حضور کو نے پہلی لام چ گل دل کرا دیتی تڈ کے گھر میں چلائی نہ تربت نت لگن نال نام جتی کر لگے بانی پہلے تو کئی بار جب پاٹ اچھی کرنے بانی برہما ویڑ کٹھا کرنی پاٹ کٹھا پر میرے اپنی کلی رہیں گے بانی برہما وید ایک وید جو ہے یہ ارتھ گیان بہوچن گل کی کن چیتے رکھ گرو کے سکھا سب تو پہلے جو گرستی بن تریا تو گرو کی بانی تو اچھی تلتا کسی نہ دے بانی برہما وید تیرے واسطے برہما کا گیان ہی گرو کی بانی ہے متا تو اج لاوا چلا کے کل کسی جنترا منترا پیچھے تلتا ہے جی گرست میں ٹکنی تو سہج تک پہنچنے پہلے اپنا یقین بانی پہ جانا پہلی رام وید کرن لگے بانی برہما وید برہما کے وید ہی گرو کی بانی نے کہ کبھی کریے تو بانی سہج کن رتنا رتن پدارت گو ساگر بھریا رام بانی گربانی لگ ہے بانی برہما وید بانی گربانی لگ ہے تین ہاتھ چڑیا رام گربانی لگ ہے تین ہاتھ چڑیا نرمولک رتنا پارا ہر نام اکولت پایا تیری بھگت بھرے بندارا سمند مرے شریر ہم دیکھا ایک وقت انوپ دکھائی کی پتا لگا بانی وچ گرو گوبند گوبند گرو ہے نانک بھیدنا بھائی سر نے پوچھئے سکھ کا پہلا آدھار بانی سر کن پرمیشر دتا سننا دکھ روپ کا ڈیرا بننا انگ کرن نرماری ہر ہر تم کرپا دھاری سنتو سو پورا ترفائی کہ لگے دیال پر پور پورن پرمیشر رب رہا سب نے جائی تو کی بانی آئی تین سجنی چنت مٹائی بانی برہما وید سہج مکتی کا پرمان دتا کہ لگے پورا ساتھ بنایا پورے دیکھو ایک سمانا اس پرپنچ میں ساتھ نام کی وڈیائی مت کو پڑے گمانا ستگر کی جس میں مت آوے سو ستگر میں سمانا یہ بانی جو جیو جانے بانی برہما وید کہنے لگے تیرے واسطے بانی سب پڑی گرست پہلی گل تو بانی کی ٹیک رکھی اے بانی جو جیو جانے اس اندر رگڑے خرنامہ سر کہنے لگے بانی ब्रह्मा देव धर्म दृढ़ो पाप दया बलराम जीओ धर्म दृढ़ो करके नाम में प्रगट कर ली सजना धर्म दया इन्हें तू नाम तो बोली हाँ तो जिदो नाम में जुड़ जाएगा तू कहना सहज में मिलना मैं पाप करे कीते ने मेरा गुरु कहना तू बाणी में जोड़ बाणी नाम में जोड़ दिए तो जिदो नाम में जुड़ेगा पाप अपने आप सर जाना वाणी ब्रह्मा देव धर्म दृढ़ो पाप बजाया बलराम जीओ धर्म दृढ़ो कहना धर्म दृढ़ना हर नाम से आओ सिमरन कर दिन रात जब तेरे जीवन की पहली स्टेज रही हर नाम के आवो सब तुमने सिमृत एक बात सिमृत सिमृत करते सिमृतियां तुमने सिमृतियां पीछे ना भजी पर दृष्टि गुरु के सिखा तेरे वास्ते नाम सिमृतियां तू नाम चेते कर हजूर तुमने सतगुर गुरु पूरा आरा तो हजूर कहन के सिमृत नाम दृढ़ाया गुरु ने नाम दृढ़ करा दिता सतगुर गुरु पूरा आरा तो सब तुमने पाप गवाया कहने जो गुरु की बाणी से अटल भरोसा किया तो गुरु ने पापा ने दूर कर दिता कभी करिए खा साहब के वचन जब गुरु ने जुड़े सिख दृष्टि कहने दाता सारी जिंदगी पाप किए तो कंधार भरे ने तो गुरु ने पहली नाम च कहा जे पापा के ढेर ने मेरे को नाम की चिन्ह दे मैं नाम की चिन्ह ला के तो सारे पाप साड़ दिया इंदन कीते मूह देना ढेरी दिखियों पाए मन संगड़े सच सो नानक हद दे दुखड़े उलाए जिदन गुरु ने पाप खत्म किए उस दिन क्या पात्र पाछाड़ बाण सचावा समक गुरमंत्रा चतार नानक दुख ना थीवे सतगुर गुर पूरा आया दो सब किलमिक पाप गवाया सहज तिन्ह सहज आनंद गोला वधपाधी वड्या भागा मारे हूं सहज वाले पासे पहला कदम है जब बाणी के नाम में जुड़ेगा सहज आनंद गोला वधपाधी उन्होंने हर हर मीठा लाया जिस दिन बाणी मिठी लगी उस दिन मेरे गुरु का नाम मीठा लग गया हूं ख्रिस्ती एको जहा बन गया नाम मीठा लगा हर हर मीठा लाया जब कह नानक नाम कहंदी मेरा गुरु रामदास कहंदा मैं सेवक नामक कह रहा मैं गुरु के सिखा यह तेरी जिंदगी की पहली लाणी तो पहला पुराणी जन कह नानक लाम पहली अरंभ काज रचाया जे ख्रिस्त के कार्य में प्रवेश करनी तो बाणी के नाम को बिना किसी भी तेज न लग पहली शर्त गई सहज तक पहुंचने बाणी नाम इस तो बिना किसी होर वाल झाती ना जो तू नाम बाणी में जुड़ेगा उदो तेरे पाप सड़नगे उदो हरी मिठा लगेगा ते जितन हरी मिठा लग जाए ना फिर अंदर एक भय पैदा हो जाता तो आ भय विकारा का नहीं तो निर्मल भय पैदा होता जिदे विच फिर हर गल करदे सोची दे कि जिहड़ी मैं गल कर रहा मेरे गुरु नूं भांदी हर काम करदे सोची दे जो मैं कर रहा मेरे सतगुरु की मर्यादा अनुसार है फिर वो निर्मल भय जिहड़ा अंदर की मैल नूं साड़दा जदों अंदरों मैं सर्दी है दूजी लाह है फिर अंदर बैराग शाली मारता बापिया कई जन्म हो गए विचरिया तो तीजी लाह है बैराग विचों फिर प्रेम का जन्म हूं फिर प्रेम तो बाद गुरु अपनी गोद में लै लेता तो चार लावा ने पहली लाव का संखेप जहा अर्थ किया अगले रैकवर तीजी तो चौथी निर्मल भाव से बैराग की बाणी मुताबिक इस तुम अगले ऐतवार जरा 22 तरीक है दाज कहड़ा बच्ची के बच्चों गुरु ग्रंथ साहब ने की सिक्ख्या दी आप बाणी दल अर्जन करा इन्ना च बेनतियां प्रवान करा जो किसी के चिरदे कोई ठेस पहुंची हो जे तो निजी भी हो मैंने खिमा कर दो तो गुरु की गल पर प्रवान कर ही लेनी चाहिए है तो मरी जी कड़ी पर प्रवान करने के बिना गुजारा कोई नहीं वाहगुरू जी का खालसा